ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਦੋਹਰਾ ਮੁਗਧ ਨਿਪੁੰਸਕ ਵਿਗਲ ਮਨ ਬਿਨ ਵਿਵੇਕ ਦੁਰਭਾਗ, ਨੀਚ ਕਰਮ ਅਨੀਚ ਹੈ ਕਰੇ ਗੁਰ ਨਿੰਦਾ ਮਹਿਰਾਗ। ਮੁਗਧ ਨਿਪੁੰਸਕ ਵਿਗਲ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਜੋ ਸਰਗਤਾਵਲੀ ਦਾ ਦੂਸਰਾ ਅਧਿਆਇ ਪੜ੍ਹ ਰਹੇ ਸਾਂ, ਸਮਾਂ ਪੂਰਾ ਹੋਣੇ ਕਰਕੇ ਪੰਜ ਹੀ ਜਿਹੜੇ ਉਹ ਦੌਰੇ ਕੀਤੇ ਸੀ ਚੁਪਈ ਸਮੇਤ, ਅਤੇ ਚੌਪਈ ਦੋਹਰੇ ਪੜ੍ਹ ਕੇ ਪੰਜ ਜਿਹੜੇ ਹੋ ਚੁੱਕੇ ਆ। ਛੰਦ ਛੇਵਾਂ ਜਿਹੜਾ ਅੱਜ ਆਪਾਂ ਪੜ੍ਹੀਏ, ਜਿਸ ਵਿੱਚ ਗੁਰੂ ਦੀ ਮਹਿਮਾ ਵਡਿਆਈ ਪੰਡਿਤ ਹਰਦਿਆਲ ਜੀ ਸੰਤ ਮਹਾਂਪੁਰਸ਼ ਦੱਸ ਰਹੇ। ਦੋਹਰਾ ਮੁਗਧ ਨਿਪੁੰਸਕ ਵਿਕਲ ਮਨ। ਚੰਡਾਲਾਂ ਦੇ ਘਰ ਜਨਮ ਲੈ ਗਏ, ਉਹ ਕੋਈ ਬੁੱਧੀਮਾਨ ਨਹੀਂ ਹੁੰਦਾ। ਪਿੱਛੇ ਆਇਆ ਨਾ ਕਿ ਉਪਜੇ ਪੁੰਨ ਤੇ ਸਵਾਪਚਾਦ ਕਰੇ, ਭਾਵ ਜਿਹੜੇ ਸਵੈ ਆਪਣੇ ਆਪ ਨੂੰ ਮਾਰ ਕੇ ਪਚਾ ਖਾ ਲੈਣ ਵਾਲੇ ਆ, ਹੈਂ ਉਹ ਹੀ ਪੈਦਾ ਹੁੰਦੇ ਆ ਚੰਡਾਲਾਂ ਦੇ ਘਰ। ਅਤੇ ਚੰਡਾਲਾਂ ਦੇ ਘਰ ਪੈਦਾ ਹੋ ਕੇ ਅਤੇ ਉਹ ਜਨਮ ਲੈ ਕੇ ਕੋਈ ਬੁੱਧੀਮਾਨ ਜਾਂ ਸਿਆਣੇ ਨਹੀਂ ਹੁੰਦੇ, ਸਗੋਂ ਮੁਗਧ ਨਿਪੁੰਸਕ ਵਿਕਲ ਮਨ। ਮੁਗਧ ਮੂਰਖ ਜਮਾਈ, ਨਿਪੁੰਸਕ ਹਿਜੜਾ ਨਾ ਮਰਦ ਖੁਸਰਾ ਜਿਹਨੂੰ ਕਹਿੰਦੇ, ਉਹ ਨਿਪੁੰਸਕ ਹਿਜੜੇ ਨਮਰਦ ਖੁਸਰੇ ਪੈਦਾ ਹੁੰਦੇ ਆ। ਅਤੇ ਉਸਦਾ ਜਿਹੜਾ ਮਨ ਆ ਉਹ ਸਦਾ ਹੀ ਆ ਵਿਗੜ ਬੇਚੈਨ ਹੀ ਰਹਿੰਦਾ। ਵਿਗੜ ਦਾ ਅਰਥ ਬੇਚੈਨ, ਅਤੇ ਜਾਂ ਵੀ ਉਹਦਾ ਮਨ ਹਮੇਸ਼ਾ ਵਿਗੜ ਟੇਢਾ ਹੀ ਰਹਿੰਦਾ, ਕੋਈ ਉਹਦਾ ਮਨ ਐਡਾ ਸਥਰ ਨਹੀਂ ਹੁੰਦਾ, ਸਗੋਂ ਬੇਚੈਨੀ ਬਣੀ ਰਹਿੰਦੀ ਹੈ, ਚੈਨ ਨਹੀਂ ਉਹਨੂੰ ਰਹਿੰਦਾ, ਸ਼ਾਂਤੀ ਨਹੀਂ ਰਹਿੰਦੀ। ਇਹ ਗੁਰੂ ਦੀ ਵੇਖੋ ਅਵੱਗਿਆ ਕਰਨ ਦਾ ਇੰਨਾ ਮਾੜਾ ਫਲ ਆ, ਜਿਹੜਾ ਗੁਰੂ ਦਾ ਧਨ ਚੋਰੀ ਕਰਦਾ ਅਤੇ ਉਹਦੇ ਕਿੰਨਾ ਮਾੜਾ ਫਲ ਪਾਉਂਦਾ, ਆਪਣਾ ਤੇਜ ਪ੍ਰਤਾਪ ਹੀ ਗਵਾ ਬਹਿੰਦਾ, ਸੰਪਤੀ ਧਨ ਐਸਵਰਜ ਮਾਇਆ ਧਰਮ ਸ਼ੁਭ ਗੁਣ ਟਲ ਜਾਂਦੇ, ਨਰਕ 'ਚ ਪੈਂਦਾ। ਫਿਰ ਜੇ ਜਨਮ ਹੀ ਲੈਂਦਾ ਨਰਕਾਂ ਤੋਂ ਬਾਅਦ ਚੰਡਾਲਾਂ ਘਰ, ਅਤੇ ਉਹ ਪੈਦਾ ਹੋ ਕੇ ਮੂਰਖ ਹੀ ਰਹਿੰਦਾ, ਹਿਜੜਾ ਖੁਸਰਾ ਟੇਢੇ ਮਨ ਵਾਲਾ। ਬੇਨ ਵਿਵੇਕ ਦੁਰਭਾਗ, ਵਿਵੇਕ ਭਾਵ ਜਿਹੜਾ ਗਿਆਨ ਹੈ, ਜੀਵਿਸ਼ ਦੀ ਏਕਤਾ ਦਾ ਗਿਆਨ ਹੈ, ਜਾਂ ਸਿੱਧਾ ਵਿਵੇਕ ਦਾ ਅਰਥ ਗਿਆਨ, ਵਿਚਾਰ, ਵਿਚਾਰ ਤੋਂ ਗਿਆਨ ਤੋਂ ਹੈ, ਇਹ ਤੋਂ ਵੀ ਬਿਨ ਕਹੀਏ ਬਗੈਰ ਹੀ ਹੁੰਦਾ ਉਹ, ਅਤੇ ਉਹਦੇ ਜਿਹੜੇ ਭਾਗ ਉਹ ਵੀ ਚੰਗੇ ਨਹੀਂ ਹੁੰਦੇ। ਦੁਰਭਾਗ, ਦੁਰ ਕਹੀਏ ਖੋਟੇ ਭਾਗ, ਭਾਗ ਖੋਟੇ ਭਾਗ ਹੁੰਦੇ, ਖੋਟੇ ਭਾਗ ਬਿਨਾਂ ਗਿਆਨ ਤੋਂ, ਮੂਰਖ ਜਮਾ ਹੀ ਹਿਜੜਾ ਟੇਢੇ ਮਨ ਵਾਲਾ ਬੇਚੈਨ ਮਨ ਵਾਲਾ। ਨੀਚ ਕਰਮ ਨੀਚ ਹੈ ਕਰੇ, ਉਹ ਨੀਚ ਘਰ ਵਿੱਚ ਪੈਦਾ ਹੋਇਆ ਚੰਡਾਲਾਂ ਦੇ, ਅਤੇ ਨੀਚ ਕਰਮ ਕਰਨ ਵਾਲਾ, ਨੀਚ ਕਰਮਾਂ ਵਾਲਾ, ਕਿਉਂਕਿ ਮਾੜੇ ਕੰਮ ਕੀਤੇ, ਮਾੜੇ ਕੰਮਾਂ ਕਰਕੇ ਨੀਚ ਕਰਮਾਂ ਵਾਲਾ ਹੋਇਆ, ਨੀਚ ਕਰਮਾਂ ਵਾਲਾ ਮਨੁੱਖ ਨੀਚ ਹੈ ਕਰੇ, ਅਤੇ ਕੰਮ ਨੀਚਾਂ ਵਾਲੇ ਕਰਦਾ। ਜੇ ਨੀਚ ਕਰਮਾਂ ਕਰਕੇ ਮਾੜੇ ਘਰ ਜਨਮ ਵੀ ਹੋ ਜਾਏ ਨਾ ਕਿਤੇ, ਅਤੇ ਚੰ ਕੰਮ ਹੀ ਚੰਗੇ ਕਰ ਲਏ ਤਾਂ ਵੀ ਉੱਤਮ ਹੋ ਜਾਂਦਾ, ਪਰ ਉਹ ਜਿਹੜਾ ਗੁਰੂ ਦੀ ਅਵੱਗਿਆ ਕਰਨ ਵਾਲਾ ਉਹ ਕਹਿੰਦੇ ਨੀਚ ਕਰਮਾਂ ਵਾਲਾ ਸੀ, ਨੀਚ ਕਰਮਾਂ ਕਰਕੇ ਇਹੋ ਜਿਹੀ ਦੁਰਗਤੀ ਹੋਈ, ਅਤੇ ਫਿਰ ਕੀ ਕਰਦਾ ਪੈਦਾ ਹੋ ਕੇ ਵੀ ਨੀਚ ਹੈ, ਨੀਚ ਕਰਮ ਹੀ ਕਰਦਾ ਹੈ। ਗੁਰ ਨਿੰਦਾ ਮਹਿਰਾਗ, ਅਤੇ ਉਸ ਮੂਰਖ ਦਾ ਸਭ ਤੋਂ ਵੱਡਾ ਔਗਣ ਜਿਹੜੇ ਗੁਰੂ ਹੈ ਨਾ, ਗੁਰੂ ਦੀ ਨਿੰਦਿਆ ਕੰਨਾਂ ਨਾਲ ਸੁਣਨ ਵਿੱਚ ਜਾਂ ਰਸਨਾ ਨਾਲ ਗੁਰੂ ਦੀ ਨਿੰਦਿਆ ਕਰਨ ਵਿੱਚ ਹੀ ਉਹਦਾ ਜਿਹੜਾ ਰਾਗ ਕਹੀਏ ਪ੍ਰੇਮ ਲਗਾ ਰਹਿੰਦਾ। ਪਹਿਲਾਂ ਮਾੜੇ ਕਰਮਾਂ ਕਰਕੇ ਅਤੇ ਮਾੜੀ ਦੁਰਗਤੀ ਹੋਈ ਅਤੇ ਪੈਦਾ ਹੋਇਆ ਉਹ ਜਿਹੇ ਥਾਂ, ਅਤੇ ਫਿਰ ਉਹ ਗਿਆਨੀ ਨਹੀਂ ਨਾ, ਇਸ ਕਰਕੇ ਗੁਰੂ ਦੀ ਨਿੰਦਿਆ ਸੁਣਨ ਕਰਨ ਵਿੱਚ ਬੜਾ ਉਹਦਾ ਰਾਗ ਕਹੀਏ ਪ੍ਰੇਮ ਲੱਗਾ ਰਹਿੰਦਾ। ਤੇ ਚੌਪਈ ਗਿਆਨ ਸੁਲਾਕਾਂ ਦੈ ਬੁੱਧ ਲੋਚਣ, ਇੱਥੇ ਦੈ ਪਾਠ ਹੈ, ਦਦੇ ਦਲਾਵਾਂ ਲਾਵਾਂ ਨਾ ਪਾਠ ਨਹੀਂ। ਅੱਗੇ ਇਹ ਜਿਹੜੀ ਚੌਪਈ ਆ ਉਹਦੇ ਵਿੱਚ ਨਾ ਗੁਰੂ ਦਾ ਹੁਣ ਜਿਹੜਾ ਕਰਮ ਕਰਤੱਵ ਪ੍ਰਕਿਰਿਆ ਦੱਸਦੇ ਆ ਕਿ ਗੁਰੂ ਜਿਹੜਾ ਭਾਵਨਾ ਵਾਲੇ ਸਿੱਖ ਨੂੰ ਕਿਸ ਪ੍ਰਕਾਰ ਬਖਸ਼ਿਸ਼ ਕਰਦੇ, ਕਿਸ ਤਰ੍ਹਾਂ ਉਹਦਾ ਗਿਆਨ ਦੂਰ ਕਰਦੇ। ਗਿਆਨ ਸੁਲਾਕਾਂ ਦੈ ਬੁੱਧ ਲੋਚਨ, ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਮਿਹਰ ਕਰਕੇ ਕੀ ਕਰਦੇ ਆ, ਗਿਆਨ ਬਖਸ਼ਦੇ ਆ, ਅਤੇ ਗਿਆਨ ਬਖਸ਼ਦੇ ਭਾਵ ਗਿਆਨ ਰੂਪੀ ਸੁਲਾਕਾਂ ਕਹੀਏ, ਸਲਾਈਆਂ, ਹਾਂ ਸਲਾਈਆਂ ਹੁੰਦੀਆਂ ਨਾ, ਸਲਾਈ ਜਿਹੜੀ ਆਪਾਂ ਕਹਿੰਦੇ ਹਾਂ ਸਲਾਈ ਲਿਆਓ ਅਤੇ ਉਹ ਸੁਰਮੁਚੂ ਵਿੱਚ ਸੁਰਮਾ ਕੱਢ ਕੇ ਅਤੇ ਅੱਖਾਂ ਵਿੱਚ ਪਾਈਦਾ, ਇਹ ਅੰਤਰੀ ਵਿਭਾਗ ਆ। ਵੀ ਗੁਰੂ ਕੀ ਕਰਦੇ ਆ, ਗਿਆਨ ਰੂਪੀ ਸੁਲਾਕਾਂ ਕਹੀਏ ਸਲਾਈਆਂ ਦੇ ਕੇ, ਦੈ ਕਹੀਏ ਦੇ ਕੇ, ਜਿੱਥੇ ਮਨ ਅਤੇ ਬੁੱਧ ਰੂਪੀ ਲੋਚਨ ਕਹੀਏ ਨੇਤਰਾਂ ਵਿੱਚ, ਅਤੇ ਕਰਦੇ ਕੀ ਹੈ, ਕਰ ਹੈ ਤਮ ਅਗਿਆਨ ਵਿਮੋਚਨ, ਜਿਹੜਾ ਅਗਿਆਨ ਰੂਪੀ ਤਮ ਕਹੀਏ ਹਨੇਰਾ ਆ, ਅੰਧਕਾਰ ਆ, ਗੁਬਾਰ ਆ, ਉਹਨੂੰ ਵਿਮੋਚਨ ਕਹੀਏ ਕੱਟ ਦੇਣਾ, ਕਰ ਹੈ ਕਹੀਏ ਕਰਦੇ ਹੈ, ਕਰਦੇ ਰਾਜੇ ਨੂੰ ਸਿਹਾਰੀ, ਕਰ ਹੈ ਤਮ, ਕਰਦੇ ਹੈ ਤਮ ਕਹੀਏ ਹਨੇਰੇ ਨੂੰ, ਕਿਹੜਾ ਅਗਿਆਨ ਦਾ, ਉਹਨੂੰ ਕਰ ਦਿੰਦੇ ਹੈ ਅਗਿਆਨ ਦੇ ਹਨੇਰੇ ਨੂੰ ਵਿਮੋਚਨ ਕਹੀਏ ਕੱਟ ਦੇਣਾ, ਇੱਦਾਂ ਵੀ ਅਰਥ ਲੱਗ ਜਾਂਦਾ। ਇੱਕ ਪ੍ਰਕਰਨ ਵਧਾਉਣ ਦੇ ਲਈ ਅਤੇ ਗੁਰੂ ਜਿਹੜੇ ਆ ਗਿਆਨ ਰੂਪੀ ਸੁਲਾਕਾਂ ਸਲਾਈਆਂ ਦੇ ਕੇ ਮਨ ਬੁੱਧ ਰੂਪੀ ਜਿਹੜਾ ਆ ਨੇਤਰਾਂ ਦੇ ਵਿੱਚ, ਅਤੇ ਕਰ ਹੈ ਕਰਦੇ ਆ ਅਗਿਆਨ ਰੂਪੀ ਹਨੇਰੇ ਨੂੰ ਕੱਟ ਦੇਣਾ, ਭਾ ਅਥਵਾ ਅਗਿਆਨ ਤੋਂ ਛਡਾ ਦਿੰਦੇ ਗੁਰੂ, ਕਿਉਂਕਿ ਜਿਹੜਾ ਮੁੱਚਣ ਨਾਮ ਛੱਡਣ ਦਾ ਵੀ ਹੁੰਦਾ, ਇੱਥੇ ਹੋੜੇ ਨਾਲ ਵਿਮੋਚਨ ਆ ਗਿਆ, ਇਸ ਕਰਕੇ ਕੱਟ ਦੇਣਾ ਛੱਡ ਦੇਣਾ, ਅਗਿਆਨ ਤੋਂ ਛਡਾ ਦਿੰਦੇ ਗੁਰੂ ਜੀ ਅਗਿਆਨ ਦੇ ਹਨੇਰੇ ਤੋਂ, ਅਤੇ ਅਗਿਆਨ ਦੇ ਹਨੇਰੇ ਤੋਂ ਜਿਹੜਾ ਉਹਨੂੰ ਕੱਟ ਦੇਣਾ ਕਰਦੇ ਹੈ, ਕੀ ਦੇ ਕੇ ਗਿਆਨ ਰੂਪੀ ਸਲਾਈਆਂ ਦੇ ਕੇ, ਨਿਗਾਹ ਤੇਜ਼ ਕਰ ਦਿੰਦੇ ਵਿਚਾਰ ਰੂਪੀ ਆਪਣੇ ਜਗਿਆਸੂ ਸੇਖ ਦੀ, ਮਨ ਅਤੇ ਬੁੱਧ ਰੂਪੀ ਜਿਹੜੇ ਨੇਤਰ ਆ ਨਾ ਉਹਨਾਂ ਦੇ ਵਿੱਚ ਗਿਆਨ ਰੂਪੀ ਸਲਾਈਆਂ ਦੇ ਕੇ ਗੁਰੂ, ਅਤੇ ਵਿਚਾਰ ਰੂਪੀ ਨਿਗਾਹ ਬਖਸ਼ ਦਿੰਦੇ, ਜਿਸ ਕਰਕੇ ਅਗਿਆਨ ਅਤੇ ਹਨੇਰਾ ਕੱਟ ਦੇਣਾ ਕਰਦੇ ਹੈ। ਨਿਰਾਵਰਣ ਦ੍ਰਿਗ ਕਰ ਜੋ ਸ੍ਰੀ ਗੁਰ, ਫਿਰ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਅਗਿਆਨਤਾ ਦਾ ਜਿਹੜਾ ਨਿਰਾਵਰਣ ਕਹੀਏ ਪਰਦਾ, ਅਵਰਣ ਨਾ ਪਰਦੇ ਦਾ, ਜਿਹੜਾ ਅਗਿਆਨਤਾ ਦਾ ਪਰਦਾ ਨਾ ਉਹ ਤੋਂ ਪਰਦੇ ਤੋਂ ਨਿਰ ਕਹੀਏ ਰਹਿਤ, ਦ੍ਰਿਗ ਮਨ ਬੁੱਧ ਰੂਪੀ ਨੇਤਰ ਜਿਹੜੇ ਆ ਉਹਨਾਂ ਨੂੰ ਕਰੇ ਕਹੀਏ ਕਰ ਦਿੰਦੇ ਆ, ਕੌਣ ਜੋ ਸ੍ਰੀ ਗੁਰੂ ਆਪਣੇ ਗੁਰੂ ਹੈ ਦਾਤੇ, ਵਿੱਦਿਆ ਦਾਤੇ, ਬ੍ਰਹਮ ਦਿਆ ਵਿੱਦਿਆ ਦੇ ਦਾਤੇ, ਪਰਮਾਰਥ ਦੇ ਰਾਤੇ ਦਾਤੇ, ਅਧਿਆਤਮੀ ਗੁਰੂ, ਉਹ ਜੋ ਭਾਵ ਫਿਰ ਕਿ ਕਹਿੰਦੇ ਵੀ ਜਿਹੜੇ ਜੋ ਕਹੀਏ ਜਿਹੜੇ ਹੈ ਨਾ ਸ਼੍ਰੀ ਗੁਰੂ ਸ਼੍ਰੋਮਣੀ ਗੁਰੂ ਹੈ ਵਿੱਦਿਆ ਦਾਤੇ, ਬ੍ਰਹਮ ਗਿਆਨੀ, ਪੂਰਨ ਪਰਮੇਸ਼ਰ ਰੂਪ, ਉਹ ਆਪਣੇ ਸਿੱਖ ਨੂੰ ਇਸ ਤਰ੍ਹਾਂ ਨਿਹਾਲ ਨਿਹਾਲ ਕਰਦੇ ਆ, ਅਵਰਨ ਅਗਿਆਨ ਦੇ ਜਿਹੜੇ ਪੜ੍ਹਦੇ ਆ ਉੱਤੋਂ ਨਿਰਗ ਜੇ ਰਹਿਤ ਕਰਕੇ ਦੈਤ ਕਰ ਦਿੰਦੇ ਆ ਉਹਦੇ ਮਨ ਬੁੱਧ ਰੂਪੀ ਦ੍ਰਿਗ ਜਿਹੜੇ ਨੇਤਰ ਆ। ਨਮੋ ਨਮੋ ਤੇ ਚਰਨ ਧਾਰ ਔਰ ਅਤੇ ਕਹੀਏ ਤਿਸ ਗੁਰੂ ਦੇ ਐਸੇ ਭਾਈ ਜਿਹੜੇ ਗੁਰੂ ਆ ਜਿਹੜੇ ਇੱਦਾਂ ਕਰ ਦਿੰਦੇ ਆ। ਅਤੇ ਵੇਖੋ ਜਗਿਆਸੂ ਨੂੰ ਜਿਹੜਾ ਪਰਪੰਚ ਆ ਨਾ ਉਹ ਪਰਪੰਚ ਨੂੰ ਨਾਸ ਰੂਪ ਦਿਖਾ ਦਿੰਦੇ ਆ, ਸੰਸੇ ਕੋਈ ਰਹਿਣ ਨਹੀਂ ਦਿੰਦੇ, ਸੰਸਿਆਂ ਤੋਂ ਰਹਿਤ ਕਰ ਦਿੰਦੇ, ਆਪਣੇ ਸਰੂਪ ਨੂੰ ਉਹ ਜਗਿਆਸੂ ਦੇਖ ਲੈਂਦਾ, ਜਦੋਂ ਪਰਦਾ ਦੂਰ ਹੋ ਜੇ ਅਤੇ ਆਪਾਂ ਪ੍ਰਤੱਖ ਚੀਜ਼ ਵੇਖ ਲੈਂਦੇ ਹਾਂ। ਇਸ ਤਰ੍ਹਾਂ ਸੰਸਿਆਂ ਦੇ ਪੜਦੇ ਪਏ ਹੋਏ ਆ, ਅਗਿਆਨ ਦੇ ਪੜਦੇ ਪਏ ਹੋਏ ਉਹ ਗੁਰੂ ਨੂੰ ਮਿਟਾ ਦਿੰਦੇ ਆ, ਅਤੇ ਸਿੱਖ ਜਿਹੜਾ ਹੈ ਪਰਦਿਆਂ ਤੋਂ ਰਹਿਤ ਹੋ ਕੇ ਆਪਣੇ ਸਵੈ ਸਰੂਪ ਨੂੰ ਦੇਖ ਲੈਂਦਾ। ਅਤੇ ਤੁਹਾਨੂੰ ਭਾਈ ਕੀ ਕਰਨਾ ਚਾਹੀਦਾ ਇਹਦੇ ਗੁਰੂ ਨਾਲ, ਨਮੋ ਨਮੋ ਦੇ ਚਰਨ ਧਾਰ ਔਰ ਪੰਡਿਤ ਹਰਦਿਆਲ ਜੀ ਮਹਾਂਪੁਰਸ਼ ਕਹਿੰਦੇ ਆ ਤੇ ਇਹ ਕਹੀਏ ਤੇ ਸਭਾਈ ਗੁਰੂ ਦੇ ਜਿਹੜੇ ਚਰਨ ਆ ਨਾ ਚਰਨ ਕਮਲ ਉਹਨਾਂ ਨੂੰ ਮੈਂ ਦੇ ਆਪਣੇ ਕਹੀਏ ਔਰ ਹਿਰਦੇ ਦੇ ਵਿੱਚ ਹਮੇਸ਼ਾ ਹੀ ਧਾਰਨ ਕਰਦਾ ਵਾਂ ਅਤੇ ਉਹਨਾਂ 'ਤੇ ਨਮੋ ਨਮੋ ਵਾਰ ਵਾਰ ਨਮਸਕਾਰ ਕਰਦਾ ਹਾਂ ਅਥਵਾ ਮਨ ਕਰਕੇ ਬਾਣੀ ਕਿਸੇ ਕਰਕੇ ਨਮਸਕਾਰ ਕਰਦਾ ਆਪਣੇ ਗੁਰੂ ਨੂੰ। ਤੁਹਾਨੂੰ ਵੀ ਇਹੀ ਸਿੱਖਿਆ ਭਾਈ ਗੁਰੂ ਦੀ ਤਾਂ ਸਿੱਖਿਆ ਵਿੱਚ ਸੇਵਾ ਵਿੱਚ ਪੂਰੇ ਰਹੋ ਅਤੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਜਿਹੜੇ ਇਹੋ ਜਿਹੇ ਗੁਰੂ ਆ ਉਹਨਾਂ ਦੇ ਤੇ ਇਹ ਕਹੀਏ ਅਤੇ ਇਸ ਗੁਰੂ ਦੇ ਚਰਨ ਕਮਲਾਂ ਉੱਪਰ ਐਂ ਸ਼ਰਧਾ ਰੱਖੋ ਹਿਰਦੇ ਵਿੱਚ ਸ਼ਰਧਾ ਧਾਰ ਕਰਕੇ ਨਮੋ 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 ਨਮਸਕਾਰ ਕਰੋ ਮਨ ਕਰਕੇ ਨਮਸਕਾਰ ਕਰੋ ਬਾਣੀ ਕਰਕੇ ਨਮਸਕਾਰ ਕਰੋ ਸਰੀਰ ਕਰਕੇ ਇਹ ਸਿੱਖਿਆ ਦਿੱਤੀ ਹੈ। ਦੋਹਰਾ ਤ੍ਰੈ ਦੋਹੇ ਤੋਟਕ ਉਬੇ ਦੁਆ ਚੌਪਹੀ ਨਿਹਾਰ। ਅੱਗੇ ਹੁਣ ਛੰਦਾਂ ਦੀ ਗਿਣਤੀ ਦਾ ਇਹ ਦੋਹਰਾ ਵਾ। ਇਸ ਅਧਿਆਇ ਵਿੱਚ ਜਿਹੜੇ ਜਿੰਨੇ ਛੰਦ ਆਏ ਆ ਉਹਦੀ ਗਿਣਤੀ ਕਰ ਰਹੇ ਹੈ। ਦੂਸਰੇ ਅਧਿਆਇ ਦੇ ਅੰਤ ਵਿੱਚ ਛੰਦਾਂ ਦੀ ਗਿਣਤੀ ਦੱਸਦੇ ਆ ਵੀ ਇਸ ਦੂਸਰੇ ਅਧਿਆਇ ਵਿੱਚ ਤ੍ਰੈ ਦੋਹੇ ਤਿੰਨ ਦੋਹਰੇ ਤੋਟਕ ਉਬੇ ਉਬੇ ਕਹੀਏ ਦੋ ਤੋਟਕ ਛੰਦ ਆਏ ਦੋ ਚੌਪਈ ਨਿਹਾਰ ਅਤੇ ਦੋ ਚੌਪਈ ਛੰਦ ਜਿਹੜੇ ਨਿਹਾਰ ਕਹੀਏ। ਇਹ ਪੜ੍ਹਨ ਵਾਲੇ ਵਿਦਵਾਨੋ ਸੱਜਣੋ ਗਿਆਨੀਓ ਤਤ ਬੇਤਿਓ ਨਿਹਾਰ ਕੇ ਦੇਖਣਾ ਕਰੋ। ਮੌਨ ਸਲੋਕ ਮਨ ਸੋਖ ਕੋ ਇਸ ਅਧਿਆਇ ਵਿੱਚ ਕੁੱਲ ਮੌਨ ਕਹੀਏ ਸੱਤ ਸਲੋਕ ਆਏ ਕਿਉਂਕਿ ਸੱਤ ਮੁਨੀ ਹੈ ਨਾ ਇਸ ਕਰਕੇ ਇਹਨਾਂ ਨੇ ਇੱਥੇ ਸੱਤ ਮੁਨੀ ਦਾ ਅਰਥ ਸੱਤ ਲਾਇਆ। ਇਸ ਵਿੱਚ ਅਧਿਆਇ 'ਚ ਮੌਨ ਸਲੋਕ ਭਾਵ ਸੱਤ ਸਲੋਕ ਸੱਤ ਮੁਨੀ ਹੈ ਨਾ ਮਹਾਨ ਜਿਹੜੇ ਮੁਨੀ ਸੱਤ ਰਿਸ਼ੀ ਸੱਤ ਮੁਨੀ ਇਸ ਕਰਕੇ ਸੱਤ ਮੁਨੀ ਇਸ ਮੁਨੀ ਦਾ ਅਰਥ ਕਰਨਾ ਸੱਤ। ਸੱਤ ਸਲੋਕ ਇਸ ਅਧਿਆਇ ਵਿੱਚ ਆਏ ਆ ਮਨ ਸ਼ੋਕ ਕੋ ਜੋ ਮਨ ਦੇ ਸ਼ੋਕ ਕਹੀਏ ਗਾਵਾਂ ਗਾਮ ਨੂੰ ਕੋ ਦਰਤ ਨੂੰ ਮਨ ਦੇ ਗਾਵਾਂ ਨੂੰ ਸ਼ੋਕਾਂ ਨੂੰ ਕਾਟੇ ਕਰੇ ਨਾ ਬਾਹਰ ਹਾਂ ਕਾਟੇ ਕਹੀਏ ਕੱਟਣ ਲੱਗਿਆਂ ਬਾਹਰ ਕਹੀਏ ਦੇਣ ਨਹੀਂ ਲਗਾਉਂਦੇ ਹੈਂ ਕਾਟਿਆ ਕਰਨਾ ਬਾਲ ਜੋ ਕੱਟਣ ਲੱਗਿਆ ਬਾਹਰ ਗਏ ਦੇਰ ਨਹੀਂ ਕਰੇ ਕਹੀਏ ਕਰਦੇ ਭਾਵ ਸੱਤ ਰਿਹੀਆਂ ਦੇ ਦਰਸ਼ਨ ਕਰਨ ਨਾਲ ਚਿੱਤ ਦਾ ਸੁੱਧ ਹੋ ਜਾਣਾ ਮੰਨਿਆ ਹਾਂਜੀ। ਤਿਵੇਂ ਜੋ ਪੁਰਸ਼ ਇਹਨਾਂ ਸੱਤਾਂ ਸਲੋਕਾਂ ਸਿਧਾਂਤ ਨੂੰ ਧਾਰਨ ਕਰੇਗਾ ਉਹਦਾ ਚਿੱਤ ਸ਼ੁੱਧ ਹੋ ਜਾਏਗਾ ਫਿਰ ਜਨਮ ਰੂਪੀ ਸ਼ੋਕ ਛੇਤੀ ਦਾ ਮਿਟ ਜਾਏਗਾ। ਭਾਵ ਤਾਂ ਇਹ ਆ ਵੀ ਜਿਵੇਂ ਰਿਸ਼ੀਆਂ ਦੇ ਦਰਸ਼ਨ ਕਰਕੇ ਚਿੱਤ ਦਾ ਸੁੱਧ ਹੋ ਜਾਣਾ ਨਾ ਇਹ ਸੱਤੇ ਸਲੋਕ ਜਿਹੜਾ ਧਾਰਨ ਕਰ ਲਊਗਾ ਇਸ ਅਧਿਆਏ ਦੇ ਉਹਦਾ ਵੀ ਚਿੱਤ ਸ਼ੁੱਧ ਹੋਜੂ। ਜਦੋਂ ਗੁਰੂ ਦੀ ਸੇਵਾ ਕਰੂ ਗੁਰੂ ਦੀ ਸੇਵਾ ਨਾਲ ਫਿਰ ਜੰਮਣ ਮਰਨਾ ਮਿਟ ਗਿਆ ਕਾਲੇਗਾ ਕਿਸਨੇ ਵਸਾਏ ਗੁਰਸੇਵਾ ਦੇ ਸਹੂਬ ਜੇ ਫਿਰ ਦੁੱਖ ਨਾ ਲੱਗੇ ਆਏ ਇਹ ਤਾਕਤ ਮਿਲ ਜੂਗੀ। ਅਤੇ ਆ ਜਿਹੜਾ ਸੱਤ ਰਿਖੀਆਂ ਬਾਰੇ ਵੀ ਇੱਦਾਂ ਦੱਸਦੇ ਵਿਦਵਾਨ ਸੱਤ ਰਿਖੀਆਂ ਜਿਹੜੇ ਨਾਮ ਹੈ ਉਹ ਆ ਮਰੀਚ ਅਤਰ ਪੁਲ ਹੈ ਪਲਸਤ ਕ੍ਰੁੱਤ ਅੰਗਰਾ ਅਤੇ ਵਿਸ਼ੇਸ਼ਤ ਅਤੇ ਜਿਹੜਾ ਭਾਗਵਤ ਪੁਰਾਣ ਆ ਅਤੇ ਅੱਠਵਾਂ ਭਾਗਵਤ ਪੁਰਾਣ ਦੇ ਅੱਠਵੇਂ ਸਕੰਧ ਦੇ ਜਿਹੜਾ ਤੇਰ੍ਹਵਾਂ ਅਧਿਆਏ ਹਨ ਉਹਦੇ ਵਿੱਚ ਸੱਤ ਰਿਸ਼ੀ ਇੱਦਾਂ ਲਿਖੇ ਆ ਮਾਣਕੋ ਜੀ ਦੱਸਿਆ ਕਛਵ ਅਤਰ ਵਿਸ਼ੇਸ਼ਟ ਵਿਸ਼ਵਾ ਮਿੱਤਰ ਗੌਤਮ ਜਬ ਦਗਨ ਰਿਹੀ ਅਤੇ ਭਾਰਤ ਭਾਰਦਵਾਸ। ਹੋਰ ਵੀ ਪੁਰਾਣੇ ਸਮੇਂ ਵਿੱਚ ਜਿਹੜੇ ਵਿਦਵਾਨ ਕਵੀਆਂ ਨੇ ਆਮ ਤੌਰ 'ਤੇ ਸੰਨ ਜਾਂ ਸੰਮਤ ਲਿਖਣ ਲੱਗਿਆਂ ਅੰਕੜਿਆਂ ਦੇ ਜਿਹੜੇ ਗਿਣਤੀ ਦੇ ਹਿਸਾਬ ਹਨ ਉਹ ਇਸ ਤਰ੍ਹਾਂ ਮੁਨੀਆਂ ਵਾਰਾਂ ਜਿਹੜੇ ਜਿਵੇਂ ਛੇ ਰਾਸੀਆਂ ਸਿੱਧੀਆਂ ਸ਼ਕਤੀਆਂ ਅੱਠ ਸਿੱਧੀਆਂ ਅਤੇ ਅੱਠ ਪ੍ਰਕਾਰ ਦੇ ਨਾਗ ਜਿਵੇਂ ਰਵ ਸੱਸ ਰਵ ਭਾਵ ਜਿਹੜਾ ਸੂਰਜ ਸੱਸ ਚੰਦਰਮਾ ਨਵ ਆਕਾਸ਼ ਆਦਿ ਜਿਹੜੇ ਸ਼ਬਦ ਲਿਖ ਦਿੰਦੇ ਸਨ ਪੁਰਾਣੇ ਸਮੇਂ ਵਿੱਚ ਜਿਹੜੇ ਵਿਦਵਾਨ ਸਨ ਕਵੀ ਸਨ ਜਦੋਂ ਆਪਣੇ ਉਹਨਾਂ ਅਧਿਆਏ ਦੀ ਕੋਈ ਗਿਣਤੀ ਪੂਰੀ ਕਰਨੀ ਨਾ ਉਹਨਾਂ ਨੇ ਕਵਿਤਾ ਆਦਿਕ ਦੀ ਅਤੇ ਉਹਨਾਂ ਐਵੇਂ ਇਹ ਚੀਜ਼ਾਂ ਵਰਤਣੀਆਂ ਮੁਨੀ ਵਰਤ ਲੈਣਾ ਵਾਰਾਂ ਨੂੰ ਵਰਤ ਲੈਣਾ ਦਿਨਾਂ ਨੂੰ ਰਸਾਂ ਨੂੰ ਸਿੱਧੀਆਂ ਨੂੰ ਫਿਰ ਕਿੰਨੇ 8 ਸਿੱਧੀਆਂ, ਫਿਰ ਉਹ ਜਿੱਦਾਂ ਜਿਵੇਂ 18 ਰਿੱਧੀਆਂ ਸਿੱਧੀਆਂ, ਫਿਰ ਉਹਦੇ ਹਿਸਾਬ ਨਾਲ ਉਹਨੂੰ ਲਿਖ ਦੇਣਾ, ਸਿੱਧ ਲਿਖ ਦੇਣਾ, ਸਮਝ ਆਉਣਾ ਵੀ 18 ਨੂੰ ਕਿਹਾ ਹੈ। ਜੇ ਰੱਬ ਸੂਰਜ ਦਾ ਲਿਖ ਲੈਣਾ, ਆਖਣਾ ਵੀ 12 ਸੂਰਜ ਆ ਜਾਂ 1 ਸੂਰਜ ਆ, ਉੱਤੋਂ ਹੀ ਗਿਣਤੀ ਦਾ ਅਨੁਮਾਨ ਲਾ ਲੈਣਾ, 7 ਆਕਾਸ਼ ਆ, ਇਵੇਂ ਲਾ ਲੈਣਾ। ਜਿਸ ਤੋਂ ਵਿਦਵਾਨਾਂ ਜਾਂ ਪੜ੍ਹਾਉਣ ਵਾਲੇ ਉਸਤਾਦ ਵਾਰ ਹੈ, ਮੁਨੀ ਤੋਂ ਭਾਵ 7, ਸਿੱਧੀ ਤੋਂ ਭਾਵ 8, ਸੱਸ, ਚੰਦਰਮਾ, ਰਵ, ਸੂਰਜ ਉਦੋਂ 1, ਇਸ ਤਰ੍ਹਾਂ ਅਤੇ ਰਮਕਾਮ ਤੋਂ 0 ਦਾ ਭਾਵ ਲੈ ਕੇ ਜੋੜਦ ਕਰਦੇ ਸਨ। ਮਤਲਬ ਜਿਹਦੇ ਨਾਂ ਆ ਜੇ ਸਮਝ ਲੈਣਾ ਵੀ ਇੰਨਾ ਅੱਖਰ ਦਾ ਵਾਜ ਗਿਆ। ਇੱਥੇ ਵੀ ਕਵੀ ਜੀ ਨੇ ਉਸੇ ਤਰ੍ਹਾਂ ਹੀ 7 ਦੀ ਜਗ੍ਹਾ ਮੁੰਨ ਦੀ ਵਰਤੋਂ ਕੀਤੀ ਸ਼ਬਦ ਦੀ, ਭਾਵ 7 ਰਿਸ਼ੀ, 7 ਹੀ ਸਲੋਕ ਆ। ਜਿਵੇਂ 15 ਅਧਿਆਏ ਦੇ ਵਿੱਚ 22ਵੇਂ ਛੰਦ ਵਿੱਚ ਵੀ ਕਵੀ ਜੀ ਨੇ 1890 ਸ਼ਬਦ ਲਿਖਣ ਲੱਗਿਆਂ ਇਹ ਕਥਨ ਕੀਤਾ ਵੀ ਉਹ ਆਉਂਦਾ ਨਭ ਨਾਗ ਸਿੱਧ ਸੱਸ ਸੰਬਤ, ਸੰਬਤ ਭਾਵ ਸਾਲ, ਸੱਸ ਭਾਵ ਜਿਹੜਾ ਵਾ ਚੰਦਰਮਾ, ਉਹ ਇੱਕੋ ਹੀ ਹੁੰਦਾ, ਸਿੱਧੀਆਂ ਹੁੰਦੀਆਂ 8, ਨਾਗ ਹੁੰਦੇ 9, ਨਭ ਕਹੀਏ ਆਕਾਸ਼ ਹੁੰਦਾ 0, ਹਾਂਜੀ, ਅਤੇ ਹੋ ਗਿਆ 1890। ਇਸੇ ਤਰ੍ਹਾਂ ਹੀ ਇੱਥੇ ਲਿਖਿਆ ਵਰਤੋਂ ਕੀਤੀ ਮੋਨੀ ਸ਼ਬਦ ਦੀ, ਅਤੇ ਵੀ ਮੋਨ ਸਲੋਕ ਮਨ ਸੋਖ ਭਾਵ 7 ਸਲੋਕ, ਜਿਹੜੇ ਮਨ ਦੀ ਸੋਗ ਨੂੰ ਕੱਟਿਆ ਕਰਨਾ, ਬਾਰ ਕੱਟਣ ਲੱਗਿਆ ਬਾਰ ਕੀ ਦੇਰੀ ਨਹੀਂ ਲਾਉਣਾ ਕਰਦੀ। ਇੱਥੇ ਇਹਦੇ ਅਧਿਆਇ ਦੀ ਸਮਾਪਤੀ ਹੋ ਗਈ ਆ। ਅਤੇ ਇਹ ਜੇ ਆਪਾਂ ਜਦੋਂ ਆਪਾਂ ਸਾਰਾ ਅਧਿਆਇ ਪੜ੍ਹਾਂਗੇ, ਇੱਕ ਤਾਂ ਪਹਿਲਾ ਦੋਹਰਾ ਹੁੰਦਾ, ਪਹਿਲੇ ਦੋਹਰੇ ਵਿੱਚ ਵੀ ਦੋਹਰਾ ਕੀਰਤ ਗੁਰ ਕੀ ਕੀਰਤ, ਦੂਸਰੇ 7 ਸਲੋਕ ਉਚਾਰ, ਜਾ ਕੇ ਸੁਣੇ ਅਧਿਐਨ ਤੇ ਹੋਏ ਤਰਦਾਪ ਪ੍ਰਹਾਰ, ਅਤੇ ਉੱਥੋਂ ਉਹ ਦੋਹਰਾ ਗਿਣਤੀ ਦੇ ਵਿੱਚ ਨਹੀਂ ਲਿਆਉਣਾ, ਕਿਉਂਕਿ ਜੇ ਉਹ ਵੀ ਪਾਲਾਂਗੇ ਨਾ ਆਪਾਂ ਅਤੇ ਅਖੀਰਲਾ ਪਾਲਾਂਗੇ ਦੋਹਰਾ, ਜਿਹੜਾ ਜਿਹ 'ਚ ਦੋਹਰਿਆਂ ਦੀ ਗਿਣਤੀ ਦੱਸੀ ਆ, ਛੰਦਾਂ ਦੀ 3, 2 ਤੋਟਕੋ ਵੈਦਾ, 2 ਚੌਪੀ ਨਿਹਾਰ, ਮੁਨ ਸਲੋਕ ਮਨ ਸੋਖ ਕੋ ਕਾਟੇ ਕਰਨਾ ਬਾਰ, ਫਿਰ ਗਿਣਤੀ 9 ਹੋ ਜੂਗੀ। ਅਤੇ ਇਹ ਇਹਦੇ ਵਿੱਚ ਦੱਸਿਆ, ਉਹਨਾਂ ਪਹਿਲਾਂ ਦੱਸ ਦਿੱਤਾ ਵੀ ਗੁਰੂ ਦੀ ਕੀਰਤੀ ਦੇ 7 ਸਲੋਕ ਉਚਾਰ ਲੱਗੇ ਆ, ਅਤੇ ਪਿਛਲੇ ਦੋਹਰੇ 'ਚ ਇਹ ਦੱਸਿਆ ਵੀ ਇੰਨੇ ਆਏ ਆ, ਇਸ ਕਰਕੇ ਵਿਚਲੇ ਜਿਹੜੇ 7 ਸਲੋਕ ਹੀ ਆ ਜਿਹੜੇ ਗੁਰੂ ਦੀ ਕੀਰਤੀ ਵਾਲੇ, ਉਹਨਾਂ ਦੀ ਗਿਣਤੀ ਮੰਨਣੀ ਹੈ। ਇਸ ਪ੍ਰਕਾਰ 7 ਸਲੋਕ ਇਹ ਮੰਨਣੇ ਆ। ਉਹ ਜਦੋਂ ਤੁਸੀਂ ਪੜ੍ਹਦੇ ਹੋ ਪੋਥੀ, ਉੱਥੋਂ ਤੋਂ ਆਪੇ ਹਿਸਾਬ ਕਿਤਾਬ ਲੱਗ ਹੀ ਜਾਣਾ। ਜੇ ਗੁਰੂ ਦੀ ਕੀਰਤੀ ਕੀਤੀ ਉਹ 7 ਦੋਹਰੇ ਆ, ਅਤੇ ਜਿਹੜੇ 2 ਅਤੇ ਗਿਣਤੀਆਂ ਬਾਰੇ ਵੀ ਦੱਸੇ। ਇਹ ਸ੍ਰੀ ਸਾਰ ਕਤਾਵਲੀ ਤਾਸ ਤੁਤੀ ਅਧਿਆਇ, ਜੋ ਸ੍ਰੀ ਕਹੀਏ ਸ਼੍ਰੋਮਣੀ ਸੁਭਾਏ ਮਾਨ, ਸੋਭਾ ਵਾਲਾ ਸਾਰ ਕਤਾਵਲੀ ਸ੍ਰੇਸ਼ਟ ਉਗਤੀਆਂ ਜੁਗਤੀਆਂ ਦੀ ਆਵਲੀ ਪੰਕਤੀਆਂ ਵਾਲਾ ਇਹ ਗ੍ਰੰਥ ਹੈ। ਤਾਸ ਕਹੀਏ ਇਸ ਦਾ ਜਾਂ ਇਸ ਦਾ, ਦੁਤੀ ਕਹੀਏ ਜਿਹੜਾ ਦੂਸਰਾ ਅਧਿਆਇ ਹੈ, ਇੱਥੇ ਇਤੀ ਕਹੀਏ ਸਮਾਪਤ ਹੋਇਆ, ਸਮਾਪਤ ਹੁੰਦਾ ਹੈ। ਗੌਰ ਇੱਦਾਂ ਕਈ ਅਰਥ ਇਹ ਵੀ ਲਾ ਲੈ, ਇਹਦੀ ਕਹੀਏ ਇੱਥੇ ਸ਼੍ਰੋਮਣੀ ਸਾਰ ਕਿਤਾਬਲੀ ਗ੍ਰੰਥ, ਤਾਸ ਕਹੀਏ ਇਸ ਦਾ ਜਿਹੜਾ ਦੂਜਾ ਅਧਿਆਇ ਹੈ, ਇਤੀ ਕਹੀਏ ਸਮਾਪਤ ਹੋਇਆ, ਇਤੀ ਦਾ ਅਰਥ ਇੱਥੇ ਵੀ, ਇਤੀ ਦਾ ਅਰਥ ਸਮਾਪਤ ਵੀ ਹੁੰਦਾ। ਗੌਰ ਉਪਮਾ ਤਾਂ ਮੈਂ ਕਹੀ, ਤਾਂ ਮੈਂ ਕਹੀਏ, ਤਾਂ ਕਹੀਏ ਇਸ ਅਧਿਆਇ ਦੇ ਮੈਂ ਕਹੀਏ ਵਿੱਚ, ਸੁਭਾਏ ਮਾਨ ਜਿਹੜਾ ਕਵੀ ਹੈ, ਕਵਹਰ ਦੇ ਆਲ ਸੁਭਾਏ, ਸੁਭਾਏ ਮਾਨ ਪਹਿਲਾ ਅਰਥ ਲਾਉਣਾ ਸੁਭਾਏ ਦਾ, ਜਿਹੜਾ ਸਹਿਜ ਸੁਭਾਏ, ਉਦੋਂ ਜਦੋਂ ਸੁਭਾਏ ਮਾਨ ਵਾਲਾ ਅਰਥ ਲਾਉਣਾ, ਉਦੋਂ ਬਾਬਾ ਭੱਬਾ ਮਿਲ ਕੇ ਉਚਾਰਨਾ, ਸੁਭਾਏ ਮਾਨ ਕਵੀ ਹਰਦਿਆਲ ਜੀ ਨੇ ਜਿਹੜੀ ਹੈ ਨਾ ਇਸ ਅਧਿਆਇ ਦੇ ਵਿੱਚ ਗੁਰ ਉਪਮਾ, ਗੁਰੂ ਦੀ ਉਪਮਾ ਵਡਿਆਈ ਮਹਿਮਾ ਕਹੀ ਹੈ, ਵਰਣਨ ਕੀਤੀ ਹੈ, ਵਰਣਨ ਕਰਕੇ ਕਹੀ ਹੈ, ਅਤੇ ਕਵ ਹਰਦਾਸ ਸੁਭਾਏ, ਅਤੇ ਕਿਵੇਂ ਕਹੀ ਆ, ਗੁਰ ਉਪਮਾ ਤਾਂ ਮੈਂ ਕਹੀ, ਇਸ ਅਧਿਆਇ ਵਿੱਚ ਗੁਰੂ ਦੀ ਉਪਮਾ ਵਡਿਆਈ ਕਹੀ ਆ ਕਵੀ ਹਰਦਿਆਲ ਜੀ ਨੇ, ਕਿੱਦਾਂ ਸੁਭਾਏ। ਹੁਣ ਭੱਬਾ ਪੂਰਾ ਬੋਲਣਾ, ਜਦੋਂ ਦੂਜਾ ਅਰਥ ਲਾਉਣਾ, ਜਦੋਂ ਪ੍ਰੇਮ ਦਾ ਆਵਾਜ਼ ਲਾਉਣਾ, ਸੋ ਭਾਏ ਭਾਵ ਸੋ ਕਹੀਏ ਸ੍ਰੇਸ਼ਟ, ਭਾਏ ਕਹੀਏ ਪ੍ਰੇਮ ਨੂੰ ਹਿਰਦੇ ਵਿੱਚ ਧਾਰ ਕੇ ਗੁਰੂ ਦੀ ਉਪਮਾ ਵਰਣਨ ਕੀਤੀ ਆ। ਇੱਥੇ ਜਿਹੜਾ ਇਹ ਦੂਸਰਾ ਅਧਿਆਇ ਅੱਜ ਸਮਾਪਤ ਹੁੰਦਾ, ਫੁੱਲਾਂ ਚੁੱਕਾਂ ਦੀ ਖਿਮਾਂ ਜੀ 'ਚ। ਵਿਚਾਰਾਂ ਦੀ ਸਮਾਪਤੀ। ਗੱਲ ਥੋੜ੍ਹਾ ਰਹਿ ਗਿਆ ਸੀ, ਚਲੋ ਅੱਜ ਉਸਨੇ ਇਸ ਅਧਿਆਇ ਨੂੰ ਪੂਰਾ ਕਰ ਲਿਆ। ਇਤਿ ਸ੍ਰੀ ਸਾਰ ਕਥਾਵਲੀ ਤਾਸ ਦੁਤੀ ਅਧਿਆਏ ਗੁਰ ਉਪਮਾ ਤਾਂ ਮੈਂ ਕਹੀ ਕਵ ਹਰ ਹਰ ਦਿਆਲ ਸੁਭਾਏ। ਇਹ ਸੁਭਾਏ ਪਾਠ ਪਹਿਲਾਂ ਲਾਉਣਾ, ਸੁਭਾਏ ਅਰਥ ਵਾਸਤੇ ਅੱਬਾ ਪੂਰਾ ਪੜ ਕੇ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।